एक ओंकार सतनाम कर्ता पुरुष निर्भो निरवैर अकाल मूरत अजूनी सैभं गुरुप्रसाद इन माया जगदीश गोसाई तुमरे चरण बिसारे किंचत प्रीत न उपजे जन को जन कहां करे बिचारे। इन माया जगदीश गोसाई तुमरे चरण बिसारे। धार्मिक दुनिया विच ईश्वर तो बाद विचार करने लई अगर कुछ है तो वह है माया। ईश्वर तो बाद अगर कोई समर्थ है और उन्नु समझना बहुत बारीक होवे तो वह है माया। ईश्वर तो बाद अगर सब तो ज्यादा किसे दा प्रभाव है तो वो है माया। ईश्वर व्यापक है, माया व्यापक है। अगर माया व्यापक नहीं या जिथे माया नहीं फिर उत्थे ते सिर्फ ईश्वर ही ईश्वर है। एक ईश्वर है, एक माया है, लेकिन ए माया है कि इसनु मेरे पातशाह पहले ते इंज बयान कर देने महामाई ताकी है छाया। माया छाया है, छाया नु कोई पकड़न दी कोशिश करे नहीं पकड़ सकेगा। छाया दी कोई पोटली बनना चाहे नहीं बन सकेगा। ईश्वर नेचल है और उसकी छाया नु कोई मनुख अपने नाल चलाना चाहे नहीं चलेगी। लेकिन इत्थे एक प्रश्न खड़ा होवेगा, छाया की है? महामाई ता की है छाया। छाया जो प्रतीत होवे, छाया जो दिखाई देवे, छाया धुप दा सताया होया मनुख छाया दिच बैठ के आराम भी माणे, सुकून भी माणे, फिर भी छाया दी पोटली नहीं बननी जा सकती। छाया नु बक्से दिच नहीं रखिया जा सकता, छाया नु किधरे समेट के असी नहीं रख सकते। ओ है, दिखाई दे रही है फिर भी पकड़ दे च ना आवे, फिर भी ग्रिफ्ट दे च ना आवे, फिर भी उसकी पोट ना बननी जाए। इस तरह की छाया नु जो नाम दिता है भारत दे मनीष ने माया। इस्लाम ने माया दा अनुवाद कीता है हवा। इतनी गल ओ भी तस्लीम करता है, खुदा तो बाद अगर किसी दी खुदाई है ओ है हवा। खुदा तो बाद अगर समझन समझान दा धार्मिक दुनिया दे कोई मुद्दा ते विषय है ओ है हवा। साडा देश भी मनदा है, चाहे थे सनातन मत दा बड़ा प्रगाढ़ असर रहा है। बड़े प्राचीन और महान ग्रंथ ने, फिर महात्मा बुद्ध का जमाना आया, महावीर का जमाना आया, गुरु नानक की दुनिया पसरी ही, लेकिन माया तो एक ने भी इनकार नहीं किया। ईश्वर तो है लेकिन ईश्वर की छाया भी है। बहुता जगत छाया तो प्रभावित है, ईश्वर तो नहीं, उसका एक कारण है। छाया अदृश्य है, अक्सर दृश्यमान दी छाया बनेगी, पर गजब दी गल है। धर्म ये कह रहे है माया अदृश्य दी छाया है। अदृश्य दी छाया किस तरह है? दरअसल वो अदृश्य साडे लई है, ईश्वर अदृश्य नहीं है। साडे लई अदृश्य है हर वो चीज, अदृश्य है जिथे तक निगाह ना पहुंचे, अदृश्य है। निगाह पहुंच गई दृश्यमान हो गया, नजरा नहीं पहुंचिया अदृश्य। ईश्वर इस मायने विच अदृश्य है, निगाह नहीं पहुंची, नजरा नहीं पहुंचिया, अदृश्य है। लेकिन उसकी छाया दृश्यमान हो रही है, छाया नु वेखण विच अखां समर्थ हो सकिया ने, जिसकी छाया है उस तक निगाह नहीं पहुंची, उस तक नजर नहीं पहुंचिया। धार्मिक साधना सिर्फ अपनी नजर नु विकसित करने का एक वसीला ही है और कुछ नहीं। अपनी निगाह नु पारदर्शी करने का एक वसीला है। ये निगाह और आर ते देख रही है, पार तक नहीं पहुंचती। ये गल वख है कि इना बैरूनी अखां दी शक्ति विज्ञान ने वधाई है। वैसे ते सारे ज्ञान इंद्रियां दी शक्ति विज्ञान वधान दे समर्थ हो सके। मनुख बहुत भी उच्चा बोले है तो फिर भी वो 500 गज तो ज्यादा अपनी आवाज पहुंचा नहीं सकेगा। इस दूरी तो ज्यादा आगे नहीं जा सकेगी उसकी आवाज। लेकिन रेडियो है, टीवी है, टेलीफोन है, मनुख अपनी आवाज नु, अपने बोला नु हजारा मील दूर पहुंचा रहे है। सत्ता समुद्रा तो पार भी इस दे बोल जा रहे हैं, इसकी आवाज जा रही है। आवाज नु विज्ञान ने दूर तक पहुंचाने विच कामयाबी हासिल की थी, निगाह नु भी दूर तक पहुंचाने विच कामयाबी हासिल की थी है। ऐसिया दूरबीना जिथे तक निगाह दी सीमा है उस तो भी अगां वेख सकदियां ने, ये दिन नु भी तारे वेख सकदियां ने अखां, ऐसी दूरबीना। ये दूर दराज ग्रह नक्षत्रां विच की हो रहा है वेख सकदियां ने। बारीक तो बारीक चीज जो इना मोटियां अखां दी मोटी निगाह तो परे ने, खुरबीन दे राही माइक्रोस्कोप दे राही असी वेख सकते हैं और वेखण विच सफल होए हैं। इसे तरीके नाल कन्ना दी शक्ति वधी है, कर्म इंद्रियां दी शक्ति भी वधी है। लेकिन ये वाधा जितना भी होया है, छाया नु ज्यादा वेखण दे समर्थ हो सके, छाया नु ज्यादा सुनन दे समर्थ हो सके, जिस दी छाया है ना उसनु सुन सके ना उसनु वेख सके। नहीं दिखाई देंदा तो कह देता अदृश्य है। अदृश्यता मतलब इतना नहीं है कि बिल्कुल सूक्ष्म है, अति सूक्ष्म है। अदृश्य का मतलब यह है साड़ी पहुंच तो परे, साड़ी सोच तो परे, साड़ी निगाह तो परे। जो है दिखाई नहीं दे रहा, और जो दिखाई दे रहा है वो देखद्या देखद्या विलीन हो जाता है। नैनो देखत एह जग जाई, अखां नाल वेखद्या वेखद्या यह जगत अखां तो ओझल हो जाता है। बचपना वेखदे पया अपना भी ते दूजियां दा भी, देखद्या देखद्या अखां तो ओझल हो गया। जवानी देखदे पया अपने भी दूजियां दी भी, पर देखद्या देखद्या अखां तो ओझल हो गई। बुढ़ेपा देख रहे हैं अपना भी ਦੂਜਿਆਂ ਦਾ ਵੀ। ਪਰ ਦੇਖਦਿਆਂ ਦੇਖਦਿਆਂ ਬੁਢੇਪਾ ਨਿਗਾਹ ਤੋਂ ਓਝਲ ਹੋ ਗਿਆ। ਨੈਨੋ ਦੇਖਤ ਇਹ ਜਗ ਜਾਈ, ਜਿਸ ਬਚਪਨ ਨੂੰ ਦੇਖਿਆ ਚਲਾ ਗਿਆ, ਜਿਸ ਜਵਾਨੀ ਨੂੰ ਦੇਖਿਆ ਚਲੀ ਗਈ, ਜਿਸ ਬੁਢੇਪੇ ਨੂੰ ਦੇਖਿਆ ਚਲਾ ਗਿਆ, ਜਗਤ ਦੇ ਜੋ ਰੂਪ ਰੰਗ ਦੇਖੇ ਚਲੇ ਗਏ। ਇਸ ਵਾਸਤੇ ਕਹਿੰਦੇ ਨੇ ਸੰਸਾਰ ਚਲਾਏਮਾਨ ਹੈ, ਔਰ ਚਲਾਏਮਾਨ ਸੰਸਾਰ ਨੂੰ ਹੀ ਕਿਹਾ ਹੈ ਮਾਇਆ। ਇਸਲਾਮ ਨੇ ਕਿਹਾ ਹਵਾ। ਮਨੁੱਖ ਜਦ ਮਾਇਆ ਦੇ ਪ੍ਰਭਾਵ ਹੇਠ ਜੀਵੇ ਤਾਂ ਇਸ ਨੂੰ ਕਹਿੰਦੇ ਨੇ ਸੰਸਾਰੀ। ਪਰ ਜਿਸ ਦੀ ਇਹ ਮਾਇਆ ਹੈ, ਜਿਸ ਦੀ ਇਹ ਛਾਇਆ ਹੈ, ਉਸਦੇ ਪ੍ਰਭਾਵ ਹੇਠ ਆ ਜਾਏ ਤਾਂ ਫਿਰ ਇਸ ਨੂੰ ਕਹਿੰਦੇ ਨੇ ਸੰਤ, ਬ੍ਰਹਮ ਗਿਆਨੀ, ਭਗਤ। ਇਹ ਤੇ ਈਸ਼ਵਰ ਦਾ ਰੂਪ ਹੋ ਗਿਆ, ਕਿਉਂਕਿ ਈਸ਼ਵਰ ਤੋਂ ਪ੍ਰਭਾਵਿਤ ਹੋ ਕੇ ਜੀ ਰਿਹਾ, ਈਸ਼ਵਰ ਦੀ ਛਾਇਆ ਤੋਂ ਅੱਗੇ ਨਿਕਲ ਗਿਆ। ਛਾਇਆ ਦੀ ਜਿਸ ਢੰਗ ਨਾਲ ਰੂਪ ਰੇਖਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਿਆਨ ਕੀਤੀ ਹੈ, ਉਸਦੇ ਤੇ ਸਤਿਗੁਰ ਇੱਥੇ ਤੱਕ ਕਹਿੰਦੇ ਨੇ ਮਾਇਆ ਚਿਤ ਭਰਮੇਣ ਇਸ਼ਟ ਮਿੱਤਰੇਖ ਬਾਂਧਵੇ। ਇਸ਼ਟ ਵੀ ਮਾਇਆ ਹੈ, ਪੁੱਤਰ ਵੀ ਮਾਇਆ ਹੈ, ਮਿੱਤਰ ਵੀ ਮਾਇਆ ਹੈ, ਪਤਨੀ ਵੀ ਮਾਇਆ ਹੈ, ਪਤੀ ਵੀ ਮਾਇਆ ਹੈ, ਸਾਰੇ ਸੰਬੰਧੀ ਮਾਇਆ ਨੇ। ਔਰ ਇਹਨਾਂ ਸੰਬੰਧਾਂ ਦਾ ਇਤਨਾ ਪ੍ਰਭਾਵ ਪੈ ਗਿਆ ਕਿ ਜਿਸ ਦਾ ਸੰਬੰਧ ਸਾਡੇ ਨਾਲ ਸਦੀਵੀ ਹੈ, ਔਰ ਉਹ ਜੋ ਅਦ੍ਰਿਸ਼ ਆਖਿਆ ਜਾਂਦਾ ਹੈ ਪ੍ਰਮਾਤਮਾ, ਉਸ ਦਾ ਸੰਬੰਧ ਜੋੜ ਸਕੀਏ, ਅਸੀਂ ਅਸਮਰਥ ਹੋ ਕੇ ਰਹਿ ਗਏ, ਇਸ ਦੇ ਚ ਸਫਲਤਾ ਨਾ ਪ੍ਰਾਪਤ ਹੋ ਸਕੀ। ਕਾਰਨ ਇਹ ਸਾਰੇ ਦੇ ਸਾਰੇ ਸੰਬੰਧ ਵਿਚਕਾਰ ਦੀਵਾਰ ਬਣ ਕੇ ਖੜੇ ਹੋ ਗਏ, ਔਰ ਇੱਕ ਦੀਵਾਰ ਨਹੀਂ, ਪੁੱਤਰਾਂ ਦੀ ਦੀਵਾਰ, ਮਿੱਤਰਾਂ ਦੀ ਦੀਵਾਰ, ਭਰਾਵਾਂ ਦੀ ਦੀਵਾਰ, ਭੈਣਾਂ ਦੀ ਦੀਵਾਰ, ਮਾਂ ਬਾਪ ਦੀ ਦੀਵਾਰ, ਪਤਨੀ ਦੀ ਦੀਵਾਰ, ਪਤੀ ਦੀ ਦੀਵਾਰ, ਕਿਸੇ ਇੱਕ ਦੀਵਾਰ ਤੋਂ ਵੀ ਲੰਘਣਾ ਔਖਾ ਹੈ। ਸਿਰ ਮਾਰ ਕੇ ਇਤਨੀਆਂ ਸਾਰੀਆਂ ਦੀਵਾਰਾਂ ਨਾਲ ਕੌਣ ਸਿਰ ਮਾਰੇ ਤੇ ਕੌਣ ਅੱਗੇ ਲੰਘੇ? ਭਗਤ ਨਾਮਦੇਵ ਜੀ ਮਹਾਰਾਜ ਠੀਕ ਕਹਿ ਰਹੇ ਨੇ, ਲੋਕ ਕੁਡਮ ਸਭ ਹੂੰ ਤੇ ਤੋਰੇ ਤੋ ਆਪਨ ਬੇੜੀ ਆਵੇ ਹੋ। ਉਹ ਜੋ ਆਪਣਾ ਪਰਿਪੂਰਨ ਪਰਮਾਤਮਾ ਹੈ, ਉਸਦਾ ਮਿਲਾਪ ਤੇ ਤਾਂ ਹੋਵੇ। ਲੋਕ ਕੁਟੰਬ ਸਭ ਹੂੰ ਤੇ ਤੋਰੇ, ਤੋਰੇ ਜਗਤ ਦੇ ਸੰਬੰਧ, ਇਹਨਾਂ ਤੋਂ ਅੱਗੇ ਲੰਘੇ। ਤੋੜਨ ਤੋਂ ਮੁਰਾਦ ਇਹ ਨਹੀਂ ਕਿ ਇਹਨਾਂ ਸੰਬੰਧਾਂ ਨੂੰ ਮੰਨਣ ਤੋਂ ਇਨਕਾਰ ਕਰ ਦੇਵੇ, ਇਤਨਾ ਮੰਨੇ ਕਿ ਉਹਨਾਂ ਦਾ ਮੰਨਣਾ ਰੋਕ ਨਾ ਬਣੇ, ਇਤਨਾ ਕਬੂਲ ਕਰੇ ਕਿ ਉਹਨਾਂ ਦੀ ਮਨੋਤ ਦੀਵਾਰ ਨਾ ਬਣ ਜਾਏ। ਜਿਹੜਾ ਸੰਬੰਧ ਪਰਮਾਤਮਾ ਦੇ ਵਿਚਕਾਰ ਦੀਵਾਰ ਬਣ ਜਾਏ, ਉਹ ਸੰਬੰਧੀ ਹੀ ਮਾਇਆ ਹੈ। ਮਾਇਆ ਚਿਤ ਭਰਮੇ ਇਸ਼ਟ ਮਿੱਤਰੇਖ ਬਾਂਧਵੇ। ਇਹ ਸਿਰਫ ਮਿੱਤਰ ਪੁੱਤਰ ਪਰਿਵਾਰ ਹੀ ਮਾਇਆ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਕਹਿੰਦੇ ਨੇ ਇਸ਼ਟ, ਜਿਸ ਦੀ ਤੂੰ ਪੂਜਾ ਕਰ ਰਿਹਾ, ਜਿਸ ਦੀ ਤੂੰ ਪ੍ਰਕਰਮਾ ਕਰ ਰਿਹਾ, ਜਿਸ ਨੂੰ ਤੂੰ ਬਾਰ ਬਾਰ ਸਜਦੇ ਕਰ ਰਿਹਾ, ਅਗਰ ਇਸਨੇ ਵੀ ਤੇਰੀ ਸੁਰਤ ਨੂੰ ਆਪਣੇ ਤੱਕ ਹੀ ਰੋਕ ਦਿੱਤਾ, ਅੱਗੇ ਨਹੀਂ ਜਾਣ ਦੇ ਰਿਹਾ, ਤੋ ਇਹ ਇਸ਼ਟ ਵੀ ਮਾਇਆ ਹੈ। ਕਿਸੇ ਲਈ ਕੋਈ ਅਵਤਾਰ ਦੀਵਾਰ ਹੋ ਸਕਦਾ ਹੈ, ਕਿਸੇ ਲਈ ਕੋਈ ਅਵਤਾਰ ਦੀਵਾਰ ਹੋ ਸਕਦਾ ਹੈ। ਬਹੁਤ ਸਾਰੇ ਅਵਤਾਰ ਵੀ ਮਨੁੱਖ ਦੇ ਵਿਚਕਾਰ ਦੀਵਾਰ ਬਣ ਕੇ ਖੜੇ ਨੇ, ਔਰ ਪਰਮਾਤਮਾ ਤੱਕ ਪਹੁੰਚਣਾ ਔਖਾ ਹੈ। ਕਦੀ ਕਦਾਈ ਕੋਈ ਪਰਿਵਾਰ ਦੀ ਦੀਵਾਰ ਤੋਂ ਫਾਂਦ ਕੇ ਲੰਘ ਆਉਂਦਾ ਹੈ, ਭਾਵ ਪਰਿਵਾਰ ਦੇ ਸੰਬੰਧ ਇਤਨਾ ਹੀ ਤਸਲੀਮ ਕਰਦਾ ਹੈ ਕਿ ਉਹ ਪਰਮਾਤਮਾ ਦੇ ਰਸਤੇ ਦਾ ਰੋੜਾ ਨਾ ਬਣਨ, ਰੋਕ ਨਾ ਖੜੀ ਕਰਨ। ਜਿਹੜਾ ਜਿਹੜਾ ਸੰਬੰਧ ਰੋਕ ਖੜੀ ਕਰ ਦੇਵੇ, ਉਹੀ ਸੰਬੰਧ ਦੀਵਾਰ ਹੈ। अगर इस आधार ते मनुख नु पढ़न दी कोशिश करिए, मनुख एक है दीवारां ते हजारां ने, और मनुख दी तोड़न दी बिसात तो परे है। यही कारण है कि मनुख दीवारां दे प्रभाव हेठ जी रहे है, और ओ अदृश्य ही रह जांदा है जो दीवारां तो परे है। बहुत सोहना नां रखे है गुरु द्वारा। गुरु द्वार है, अगर गुरु भी रोक देवे और गुरु तक भी कोई रुक गया है, अगे नहीं जा रहा, तो गुरु द्वार नहीं है, गुरु दीवार है, ये भी रोक है। अगर अवतार एक इशारा मात्र है, जैसे उंगल नाल चंद्रमा दी तरफ इशारा करीद है, ते फिर हुण अखां दे सामने ओ उंगल ही आ जाए, अखां ते ही उंगल रख दिती जाए, और मनुख उस उंगल नो ही देखे, और देखदिया देखदिया इस भुलेखे च भी पै जाए, शायद यही चंद्रमा है, यही चन्न है, बस दुनिया इसे भुलेखे जी रही है। अवतार ही निरंकार है, अवतार ही परमात्मा है, अवतार ही भगवान है। इस वास्ते भगवान दा कुछ मनुख दी जिंदगी दे च अवतरित होया होवे ऐसा दिखाई नहीं देंदा। कहिंदन खलील जिब्रान ने अपनी कहानियां दी किताब दे च एक कहानी लिखी है, और कहानी है मेरा सुपना। कदी कदी ऐसा भी देखते हैं कि वास्तविकता भी सुपना आती है, और कदी कदी ऐसा भी आता है कि सुपना भी वास्तविकता होती है, हकीकत होती है। खलील जिब्रान अपना एक सुपना लिखता है, कहिंदा सुपने च मैं की देखदा, एक बहुत वड्डी शोभा यात्रा कई सुभायमान हस्तियां दी निकल रही है, बड़ा वड्डा जलूस, पहले महान भाव पालकी च बैठे ने मुंडिया ते, ये पालकी सैकड़े मनुखा ने चुकी हुई है, अगे हजारां पिछे हजारां, ढोल डमके पूजा प्रतिष्ठा फुलां दी बरखा। एक कहिंदा सुपने च ही मैं पुछया, ये कौन, ये कौन ने जिन्हां नूं इतने सजदे हो रहे ने, ये कौन ने जिन्हां दे अगों इतने दीवे जगाए जा रहे ने, ये कौन ने जिन्हां दे उत्ते इतने मनुख चौर कर रहे ने, और जिन्हां नूं लंबी डंडौत कर रहे ने। सारिआं ने दस्सिआ ये मूसा ने, पैगंबरी पुरश ने, लंघ गई है सवारी, दूसरी आ रही है, इस सवारी नाल भी हजारां दी भीड़, बड़ा इकट्ठ, बड़े सजदे, बड़ी सुगंध खिलेरी जा रही है, पुष्प दी वर्खा हो रही है। पुछया ए कौन, ईसा ने, ए ईसा है, लेकिन ये जलूस ते बहुत वड्डा है, होर आ रही है तीसरी सवारी, बहुत वड्डी मखलूक, बार बार सजदे, बार बार जयकारियां दी धुन, बार बार नमस्कार सलाम, चारों पासे अतर फुलेल छिड़किया जा रहा है, और हीरे मोती तक भी निछावर कीते जा रहे ने। पुछया ए कौन, ए इस्लाम दे बानी मोहम्मद साहब, ओ ने। फिर जरदरस दी सवारी लंगी, बड़ी भारी पीठ, बड़ा सुंदर रथ, बड़े खूबसूरत घोड़े, और बड़ी शिंगारी हुई है बग्गी। लंघ गया जद ए जलूस, एक होर सवारी आ रही है, ना अग्गे भीड़ ना पिछे भीड़, ना कोई सजदे ना पुष्पमाला ना फुल्लां दी वरखा ना अत्र फलेल दा छिड़कना। पालकी दे बैठी ते कोई रूहानी रूह है, उसका वेखना प्रभावित करता है, उसकी होंद मुतासर कर दी है। पर अगे भी कोई नहीं, पिछे भी कोई नहीं, दो चार मनुखा ने एक छोटी जी पालकी चुकी हुई है। खलील जिब्रान दा लेखक पूछ करता है, ये कौन महान भाव ने, इन्हां नूं की शौक पै गया इस शोभा यात्रा दे नाल चलण दा, जद कोई नाल चलण नूं तैयार भी नहीं, ना अगे ना पिछे, ये कौन। जिन्हां ने पालकी चुकी हुई सी उन्हां ने एक आवाज होके कहा, ये खुदा है। अख खुल गई खलील जिब्रान दी, और एक कहिंदा, मैं सुपना लिखण ते मजबूर हाँ, खुदा नाल कोई नहीं कोई नहीं कोई नहीं, ये गल वखरी है, खुदा सारियां नाल है सारियां नाल है सारियां नाल है, उस नाल कोई भी नहीं कोई भी नहीं कोई भी नहीं। सारियां ने अपने अपने खुदा बनाए, तो जो अपना खुदा बनाया उते खुदा दे विचकार एक दीवार है, और इन्हां दीवारां दे नाल अनंत होर दीवारां, और इन्हां तमाम दीवारां दा नां ही है माया। इन्हां दीवारां नूं ही कहिंदे ने हवा। हवा जो दिखाई देवे, हवा जो प्रभावित भी करे, हवा जिस दी ग्रिफ्त दे च भी आ जाइए, लेकिन फिर भी वह साडी ग्रिफ्त दे च ना आवे, साडे हथों निकल जाए, हवा। इसनों भारत दे विद्वाना ने कहा माया प्रभावित कर रही है। माया दे अनंत रूप, लेकिन शिखर दे रूप तो आरंभ करदे ने धन गुरु अर्जन देव जी महाराज अपने बोल, माया चित भरमेण इष्ट मित्र एक बांधवे। भरमा रही है माया, ये छाया दीवार बन के खड़ी हो गई है। प्रथम ते इष्ट कोई खुदा दे नाल नहीं, कोई परमात्मा दे नाल नहीं, कोई अवतार दे नाल है, कोई पैगंबर दे नाल है, कोई मनुख परमात्मा दे नाल नहीं है, कोई मनुख खुदा दे नाल नहीं है। और सारियां दे रस्ते दे च उन्हां दे इष्ट दीवार बन के खड़े ने। इस तों बाद परिवार दी दीवार है, मित्रां दी दीवार है, पुत्रां दी दीवार है, पति दी दीवार है, पत्नी दी जो है दीवार है, बच्चियां दी दीवार है, और ये दीवारां फिर वद्दियां ने अगां धन संपदा दी दीवार है, प्रभुता दी दीवार है। एक दीवार नूं तोड़ना भी ए मनुख लई मुश्किल है, और ये दीवार हत्थां नाल नहीं टुटदी, सिर दे धक्के नाल टुटदी है। कौन सिर तोड़ा है? हर मनुख अपना सिर बचा रहा है, हर मनुख अपने सिर नूं एक पासे कर रहा है, कौन सिर अग्गे करे? जो ये दीवार नाल सिर मारे, शायद इसे नूं सजदा कहिंदे ने, खुदा नूं सजदा हो गया, परमात्मा नूं मत्था टेके अगे, गुरु नूं मत्था टेके अगे, कोई सिर मारे। टुटेगी दीवार, टुटेगा इसका सिर, दीवार टुटेगी, इसका सिर टुटेगा, और इसके सिर दे चो ही निकलेगा परमात्मा, इसके सिर दे चो ही निकलेगा खुदा। ऐसा भी होया है, किसे किसे ने सीने दे जोर नाल भी इस दीवार नूं तोड़न की कोशिश की है, किसी ने सिर अगे किया, किसी ने सीना अगे किया, किसी ने अपना दिमाग अगे किया, किसी ने अपना दिल अगे किया। तो है एक ऐसी इतिहासक गाथा, हनुमान ने लगता है ये दीवार लाजमी सीने नाल तोड़ी है, सिर नाल नहीं है। ਇੰਜ ਕਹਿ ਲੋ ਸਿਰ ਤੇ ਸਿਚਕਾਰ ਵਿਚਾਰੇ ਕੋਲ ਹੈ ਹੀ ਨਹੀਂ ਸੀ। ਜੰਗਲ ਵਿੱਚ ਰਹਿਣ ਵਾਲਾ ਵਾਨਰ ਬਹੁਤ ਸੱਭੇ ਨਹੀਂ ਹੋ ਸਕਦਾ, ਸੁਸ਼ਿਕਸ਼ਿਤ ਨਹੀਂ ਹੋ ਸਕਦਾ, ਬਹੁਤ ਵੱਡੀ ਤਾਲੀਮ ਇਸ ਕੋਲ ਨਹੀਂ ਹੋ ਸਕਦੀ। ਆਖਿਰ ਜੰਗਲ ਵਿੱਚ ਇਸ ਤਰ੍ਹਾਂ ਦਾ ਕੀ ਇੰਤਜ਼ਾਮ? ਲੇਕਿਨ ਸੀਨਾ ਤੇ ਸੀ ਉਸਦੇ ਕੋਲ, ਦਿਲ ਧੜਕਦਾ ਹੋਇਆ ਤੇ ਸੀ, ਉਸਦੇ ਜਜ਼ਬਾਤ ਵੀ ਸਨ, ਸੰਬੰਧ ਜੋੜਨ ਦੀ ਜਾਚ ਵੀ ਸੀ। ਸੀਨਾ ਅੱਗੇ ਕੀਤਾ ਹੈ, ਇੱਕ ਮਿੱਥ ਹੈ ਅਯੋਧਿਆ ਵਿੱਚ ਸ਼੍ਰੀ ਸੀਤਾ ਨੇ ਆਪਣੇ ਗਲ ਚੋਂ ਮੋਤੀਆਂ ਦੀ ਮਾਲਾ ਉਤਾਰ ਕੇ ਹਨੁਮਾਨ ਦੇ ਹਵਾਲੇ ਕੀਤੀ, ਹਨੁਮਾਨ ਦੀ ਪ੍ਰਸੰਨਤਾ ਲੈਣ ਦੀ ਕੋਸ਼ਿਸ਼। ਲੇਕਿਨ ਇਹ ਬਾਰੋਂ ਦੋ ਪੱਥਰ ਚੁੱਕ ਲਿਆ ਹੈ ਵੱਡੇ ਵੱਡੇ, ਹਾਰ ਦੇ ਚੋਂ ਮੋਤੀ ਕੱਢਦਾ ਹੈ, ਥੱਲੇ ਦੇ ਪੱਥਰ ਤੇ ਰੱਖਦਾ ਤੇ ਉੱਪਰ ਦੇ ਪੱਥਰ ਦੀ ਸੱਟ ਨਾਲ ਤੋੜਦਾ ਹੈ। ਤਿੰਨ ਚਾਰ ਮੋਤੀ ਟੁੱਟੇ ਨੇ, ਸੀਤਾ ਸੋਚਦੀ ਆਖਿਰ ਗਵਾਰ ਦਾ ਗਵਾਰ ਰਿਹਾ, ਵਾਨਰ ਦਾ ਵਾਨਰ ਰਿਹਾ। ਪੁੱਛਿਆ, ਇਹ ਕੀ ਕਰ ਰਹੇ ਹੋ? ਇੰਨੇ ਕੀਮਤੀ ਮੋਤੀ ਕਿਉਂ ਤੋੜ ਰਹੇ ਹੋ? ਦੇਖ ਰਿਹਾ ਰਾਮ ਹੈ ਕਿ ਨਹੀਂ, ਰਾਮ ਹੈ ਕਿ ਨਹੀਂ। ਰਾਮ ਜੜ ਦੇ ਚ ਨਹੀਂ ਆਉਂਦਾ, ਮੋਤੀ ਜੜ ਨੇ। ਮਾਲਾ ਚੁੱਕ ਕੇ ਪਰੇ ਸੁੱਟੀ, ਜਦ ਜੜ ਦੇ ਚ ਰਾਮ ਹੀ ਨਹੀਂ ਤਾਂ ਮੈਂ ਫਿਰ ਜੜ ਚੀਜ਼ ਨੂੰ ਕੀ ਕਰਾਂ? ਸੀਤਾ ਪੜ੍ਹੀ ਲਿਖੀ, ਸੁਸ਼ਿਕਤ, ਸੱਭੇ, ਤਾਲੀਮ ਯਾਫਤਾ, ਕਹਿ ਦਿੱਤਾ ਹਨਵੰਤ ਇਹ ਸਰੀਰ ਵੀ ਜੜ ਹੈ, ਪੰਜੇ ਦੇ ਪੰਜੇ ਤੱਤ ਜੜ ਨੇ, ਕਿਉਂ ਰੱਖਿਆ? ਇਸ ਨੂੰ ਵੀ ਤੋੜ, ਇਸ ਨੂੰ ਵੀ ਫੋੜ। ਅਗਰ ਇਸ ਵਿੱਚ ਰਾਮ ਨਹੀਂ ਤਾਂ ਕਿਉਂ ਰੱਖਿਆ? ਹਨੁਮੰਤ ਕਹਿੰਦੇ ਨੇ ਇਸ ਵਾਸਤੇ ਰੱਖਿਆ, ਮੇਰਾ ਭਰੋਸਾ ਇਸ ਵਿੱਚ ਰਾਮ ਹੈ, ਅਗਰ ਨਹੀਂ ਤਾਂ ਮੈਂ ਫਿਰ ਇਸ ਨੂੰ ਵੀ ਰੱਖਣ ਨੂੰ ਤਿਆਰ ਨਹੀਂ। ਚੀਰਿਆ ਉਸਨੇ ਆਪਣਾ ਸੀਨਾ, ਕਹਿੰਦੇ ਨੇ ਖੂਨ ਦੀ ਧਾਰ ਵਿੱਚ ਰਾਮ ਨਾਮ ਦੀ ਧੁਨ ਸੀ, ਰਾਮ ਦੀ ਆਵਾਜ਼ ਸੀ। ਸਿਰ ਝੁਕਿਆ ਸੀਤਾ ਦਾ, ਇਹ ਠੀਕ ਹੈ, ਕੋਈ ਆਪਣਾ ਸੀਨਾ ਚੀਰੇ ਰਾਮ ਪ੍ਰਗਟ ਹੋਵੇਗਾ, ਕੋਈ ਆਪਣਾ ਸਿਰ ਦੀਵਾਰ ਨਾਲ ਮਾਰੇ ਤੋੜੇ ਖੁਦਾ ਪ੍ਰਗਟ ਹੋਵੇਗਾ, ਪ੍ਰਭੂ ਪ੍ਰਗਟ ਹੋਵੇਗਾ। ਲੋਕੀ ਆਪਣਾ ਸਿਰ ਬਚਾਉਂਦੇ ਨੇ, ਆਪਣਾ ਸੀਨਾ ਬਚਾਉਂਦੇ ਨੇ, ਔਰ ਇੱਕ ਦਿਨ ਬੇਸੀਨਾ ਹੋ ਜਾਂਦੇ ਨੇ, ਬੇਸਿਰ ਦੇ ਹੋ ਜਾਂਦੇ ਨੇ। ਜ਼ਿੰਦਗੀ ਅਕਾਰਤ ਚਲੀ ਜਾਂਦੀ ਹੈ, ਵਿਅਰਥ ਚਲੀ ਜਾਂਦੀ ਹੈ। ਕਾਸ਼ ਸਿਰ ਅੱਗੇ ਕਰਨ, ਸਰਦਾਰ ਬਣ ਜਾਣ। ਵਾਕਈ ਉਹਨਾਂ ਕੋਲ ਸਿਰ ਆਉਂਦਾ ਹੈ ਜੋ ਸਿਰ ਅੱਗੇ ਕਰਦੇ ਨੇ, ਔਰ ਸਿਰ ਨੂੰ ਹੀ ਫੋੜ ਕੇ ਵਿੱਚੋਂ ਗੁਰੂ ਨੂੰ ਪ੍ਰਗਟ ਕਰਦੇ ਨੇ, ਵਾਹਿਗੁਰੂ ਦੀ ਧੁਨ ਨੂੰ ਪ੍ਰਗਟ ਕਰਦੇ ਨੇ, ਉਸਦੇ ਪ੍ਰਕਾਸ਼ ਨੂੰ ਪ੍ਰਗਟ ਕਰਦੇ ਨੇ। ਕੋਈ ਆਪਣਾ ਦਿਲ ਅੱਗੇ ਕਰਦਾ ਹੈ। ਦੁਨੀਆਂ ਵਿੱਚ ਅਗਰ ਧਰਮ ਦੀ ਕੋਈ ਸਾਧਨਾ ਹੈ ਤਾਂ ਦਿਲ ਤੇ ਖੜੀਏ ਜਾਂ ਦਿਮਾਗ ਤੇ ਖੜੀਏ, ਇਸ ਤੋਂ ਇਲਾਵਾ ਕਿਸੇ ਹੋਰ ਥਾਂ ਤੇ ਇਬਾਦਤ ਨਹੀਂ ਖੜੀ, ਨਾ ਪੈਰਾਂ ਤੇ ਨਾ ਹੱਥਾਂ ਤੇ। ਇਹ ਖੜੀਏ ਦਿਲ ਤੇ, ਇਹ ਖੜੀਏ ਦਿਮਾਗ ਤੇ। ਕੋਈ ਆਪਣਾ ਸਿਰ ਅੱਗੇ ਕਰੇ, ਕੋਈ ਆਪਣਾ ਸੀਨਾ ਅੱਗੇ ਕਰੇ। ਇਨੂ ਮਾਇਆ ਜਗਦੀਸ ਗੁਸਾਈ, ਤੁਮਰੇ ਚਰਨ ਬਿਸਾਰੇ, ਕਿੰਚਤ ਪ੍ਰੀਤ ਨ ਉਪਜੇ ਜਨ ਕੋ, ਜਨ ਕਹਾਂ ਕਰੇ ਵਿਚਾਰੇ। ਰੰਚਕ ਮਾਤਰ ਵੀ ਪ੍ਰਭੂ ਦੀ ਪ੍ਰੀਤ ਨਹੀਂ ਪੈਦਾ ਹੁੰਦੀ, ਕਿਉਂ? ਕਾਰਨ ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਬਿਸਾਰੇ। ਹੇ ਪ੍ਰਭੂ, ਤੂੰ ਭੁਲਿਆ ਕਾਰਨ ਮਾਇਆ, ਤੂੰ ਚੇਤੇ ਚੋਂ ਨਿਕਲਿਆ ਕਾਰਨ ਮਾਇਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ, ਉਹ ਇਸ਼ਟ ਵੀ ਮਾਇਆ ਜੋ ਦੀਵਾਰ ਬਣ ਜਾਏ, ਉਹ ਪਰਿਵਾਰ ਵੀ ਮਾਇਆ ਜੋ ਈਸ਼ਵਰ ਦੇ ਵਿਚਕਾਰ ਦੀਵਾਰ ਬਣ ਜਾਏ, ਉਹ ਧਨ ਵੀ ਮਾਇਆ जो ईश्वर देचकार दीवार बन जाए, जो धन दी दीवार नो तोड़ देवे, उसे नु विशिष्ट आख्या गया, उसे नु वैश आख्या गया, उसे नु आख्या गया ए श्रेष्ठ है। सेठ दा मतलब की है? श्रेष्ठ। संस्कृत जा जो श्रेष्ठ शब्द है उसे दा ही अपर भ्रंश होके उच्चारण होया है सेठ। श्रेष्ठ सेठ, धन कोल है, धन दिच ऐसा सिर मारे है दीवार तोड़ के रख देती है, लंगे अगे ये हुण श्रेष्ठ हो गया। परिवार नाल ऐसा सिर मारे है, परिवार दीवार दीवार नहीं रही, सहायक हो गए ने, ये महान हो गया, ये तपीश्वर हो गया और ये अवतार तो भी अंगे लंगे है। धन गुरु गोबिंद सिंह जी महाराज ऐसा सोचते ने, शायद सिख शायद श्रद्धालु इस दीवार नू ना तोड़ सके। केड़ी? गुरु दी दीवार, इष्ट दी दीवार। हो सकता है धन दी दीवार ओ तोड़ देवे, परिवार दी दीवार ओ तोड़ देवे, और ये जो सामने अवतार खड़ा है जिस नाल इसने श्रद्धा दा बड़ा भारी रिश्ता जोड़े है, इस दीवार नू किधरे तोड़न दे चे सिख असमर्थ ना हो जाए, चलो इस दीवार नू असी आप तोड़ दे हां। आपने ऐलानिया कह देता, जो हम को परमेश्वर उचर हैं ते सब नरक कुंड में पर हैं, मोको दास तवन का जानो या में भेद न रंच पछानो, मैं हूं परम पुरख को दासा देखन आयो जगत तमाशा। एक दास हां, एक निमाणा सेवक हां, मैं परमात्मा नहीं, फिर भी अगर कोई अपनी श्रद्धा इतनी प्रगाढ़ करता है कि इस दीवार तो अगे लंघन की कोशिश नहीं कर रहा, जबकि गुरु दीवार नहीं द्वार है, पर मनुख द्वार नु बंद करके दीवार बना सकता है, वो द्वार भी दीवार ही है जो बंद है, दीवार तो नहीं लंघ सकता, बंद द्वार तो भी नहीं लंघ सकता। श्रद्धा जिथे रुक गई अवतार ते, वो अवतार बंद द्वार बन गए, ते बंद द्वार दीवार ही होया करता है। धन गुरु गोबिंद सिंह जी महाराज ने लंबी सोचनी, शायद ए दीवार सिख तो ना टूटे, असी खुद तोड़ दें। आप स्वयं एक पासे हो गए और आख्या, जुड़ो उस सच नाल, जुड़ो उस प्रभु नाल, और जैसे ए दीवारां हटदियां ने मनुख दी दृष्ट पहुंच जांदी है, और ओ जो अदृश्य परमात्मा है दृश्यमान हो जांदा है। धन गुरु अर्जन देव जी महाराज दा फरमान, मैं पेखे ओरी ऊंचा मोहन सबते ऊंचा। ईश्वर ऐसा है जिस बारे असी दावे नाल कह सकते हैं है। माया नू साडे देश दे ऋषि मुनिया ने कहा है अनर्वचनी। अनर्वचनी दा मतलब है शायद है, शायद नहीं है, शायद नहीं है, शायद है। दावे नाल नहीं कह सकते है, पर दावे नाल ए भी नहीं कह सकते कि नहीं है। दोवें गल्लां पूरियां उतरन जिसते शायद नहीं है शायद है, इसनू कहिंदे ने माया। इसनू फिर जिस ढंग नाल धन गुरु ग्रंथ साहिब जी महाराज दी बाणी ने समझाण दी कोशिश कीती है वो इस तरह है, नरपत एक सिंहासन सोया सुपने भया भिखारी, अछत राज बिछरत दुख पाया सो गत भई हमारी। नरपत राजा सो गया रात नू अपनी सेजा थे, तो नींद कल्ली नहीं आउंदी, नींद अपने नाल बहुत वड्डी सुपनियां दी भीड़ नू लेके आउंदी है। विद्वान जिन्हां ने सुपनियां दे बहुत वड्डा कम कीता है वो कहिंदे ने, अगर कोई मनुख सत घंटे रात नू सुत्ता है तो सिर्फ 20 मिनट ही ऐसे ने जद सुपने ना चले उन सारी रात सुपने चल देने, और हर 15-20 मिनट दे समय दे अंतराल दे सुपना बदल जांदा है, नवा शुरू हो जांदा है और नवा शुरू हो जांदा है। इस राजे नु सुपना आया है कि भिखारी बन गया है, दर दर दे खड़ा होके भिक्षा मंग रहे है, और अचेतन मन दे ख्याल में ते राजा भिखारी हो गया, दुखी हो गया। हुण ई जो माया नु आख्या है शायद नहीं है, तो इत्थे गल पूरी उतर दिए, ये भिखारी होना नहीं है, ये नहीं है, लेकिन भिखारी होने का जो दुख भोग रहा है वह है, वो तो है, दुखी हो रहा है, बेजार हो रहा है, मन प्रभावित हो रहा है। मन उतना ही प्रभावित होता है जितना जागृत अवस्था दे प्रभावित होवे। रात नूं सुपने दे धन मिले है, अचानक मन उतना ही प्रभावित होवेगा जितना जागृत अवस्था दे। सुपने दे दुराचार कीता है, मन ते तन उतना ही प्रभावित होवेगा जितना जागृत अवस्था दे। सुपने दे कतल कीता है, मन उतना ही भयभीत होवेगा और तन उतना ही प्रभावित होवेगा जितना जागृत अवस्था दे। सुपने दे प्रभु मिले है, सुपने दे परमात्मा दी झलक देखी है, मन उतना ही प्रभावित होवेगा, तन उतना ही प्रभावित होवेगा जितना के जागृत अवस्था दे। जाग के पता चलिया, जैसे अख खुली पता चलिया, वो भिखारी होना नहीं सी, मैं राजा हां। पर जैसे सो गया, राजा होना नहीं है, भिखारी है। इसनों गुरबाणी इंज कहती है, किधरे ऐसा ते नहीं, रात नू जो सुपना सी वो बंद अख दा सुपना सी, वो दिन दा जो सुपना सी वो खुली अख दा सुपना सी। किधरे ऐसा ते नहीं सी कि राजा होना दिन दा सुपना सी, भिखारी होना रात दा सुपना सी। किधरे ऐसा ते नहीं। इसनों एक आप बीती दे रूप दे चीन दे एक प्रसिद्ध संत ने भी लिखण दी कोशिश कीती है। सवेरे सवेरे उठे है ए फकीर जिसका नाम लाओत्से सी, इस ते चेले शिष देख के हैरान होए, आज गुरुदेव बहुत बेचैन ने, परेशान ने, चेहरा कुमलाया होया है, मुरझाया होया है, हाथ जोड़ के बेनती की थी, गुरुदेव ऐसा की हो गया है कि आप इतने बेचैन, इतने परेशान, इतने दुखी। लाओत्से कहंदन, ए मेरे बच्चे हो, रात नू मैनू सुपना आया है और सुपने दिच मैं तितली बन गया, उड़दा रहा। सारे विद्यार्थी हस पे, सारे शागिर्द हस पे, सुपना ही ते सी, सुपने दिच तितली बने हो, तो इतना परेशान होने दी की लोड़, इतना दुखत होने दी की लोड़। लाओत्से कहंदा, ऐ मेरे बच्चों मेरी गल ते पूरी सुनो, रात नू जज मैं सौ गया, मैनू सुपना आया, मैं तितली बन गया, जागया तितली नहीं है, और दुखी बेचैन मैं इस गल ते आ, किधरे ऐसा ते नहीं लाओत्से नू सुपना आया है वो तितली बन गया है, ते तितली नू किधरे सुपना आया होवे ते लाओत्से बन गया होवे, ऐसा ते नहीं किधरे। हुण ये कौन फैसला करे, तितली दा सुपना लाओत्से है या लाओत्से दा सुपना तितली है, ये कौन हल करे, ये कौन समझावे, ये कौन स्पष्ट करे। बस मैं इसे ही दुविधा विच पिया, ਕਿਸੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਸਾਰੇ ਵਿਦਿਆਰਥੀ ਪੁੱਛਦੇ ਨੇ ਤੁਸੀਂ ਸਾਡੇ ਗੁਰੂ ਤੁਸੀਂ ਸਪਸ਼ਟ ਕਰਕੇ ਸਾਨੂੰ ਦੱਸੋ ਵਾਸਤਵਿਕ ਕੀ ਹੈ ਕੀ ਹੈ। ਤਾਂ ਲਾਉਤਸੇ ਕਹਿੰਦੇ ਨੇ ਇਹ ਮੇਰੇ ਬੱਚੇ ਸੁਣ ਲਓ। ਫਿਰ ਲਾਉਤਸੇ ਦਾ ਸੁਪਨਾ ਸੀ ਤਿਤਲੀ। ਤਿਤਲੀ ਭਾਵੇਂ ਸੁਪਨਾ ਮੇਰਾ ਦੇਖ ਸਕਦੀ ਹੈ ਕਿ ਨਹੀਂ, ਪਰ ਮੈਨੂੰ ਤੇ ਅੱਜ ਲਾਉਤਸੇ ਸੁਪਨਾ ਹੀ ਪ੍ਰਤੀਤ ਹੁੰਦਾ ਹੈ। ਸੁਪਨਾ ਇਸ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬੜੇ ਆਲਮਾਨਾ ਢੰਗ ਨਾਲ ਬਿਆਨ ਕਰਦੇ ਨੇ। ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ, ਕਿਵੇਂ ਜਾਣੀਏ ਸਾਰਾ ਜਗਤ ਸੁਪਨਾ। ਔਰ ਇਸ ਜਗਤ ਵਿੱਚ ਪਰਿਵਾਰ ਹੀ ਸੁਪਨਾ ਨਹੀਂ, ਪਦਾਰਥ ਹੀ ਸੁਪਨਾ ਨਹੀਂ, ਧਨ ਸੰਪਦਾ ਹੀ ਸੁਪਨਾ ਨਹੀਂ, ਤੇਰਾ ਇਸ਼ਟ ਵੀ ਸੁਪਨਾ ਹੈ। ਇਹਨੂੰ ਇੰਜ ਗੁਰੂ ਤੇ ਬਿਆਨ ਕਰਦੇ ਨੇ, ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉਂ ਸੰਸਾਰ। ਅੱਖ ਖੁੱਲੇਗੀ ਤੋ ਇਸ਼ਟ ਵੀ ਸੁਪਨਾ ਹੈ, ਅੱਖ ਖੁੱਲੇਗੀ ਤੋ ਸਭ ਕੁਛ ਸੁਪਨਾ ਹੈ। ਸੁਪਨੇ ਵਿੱਚ ਨਵੇਂ ਸੰਬੰਧ ਸਥਾਪਨ ਹੋ ਜਾਂਦੇ ਨੇ, ਜਾਗਰਤ ਅਵਸਥਾ ਦੇ ਸਾਰੇ ਸੰਬੰਧ ਟੁੱਟ ਜਾਂਦੇ ਨੇ। ਔਰ ਜਾਗ ਕੇ ਸਵਪਨ ਅਵਸਥਾ ਦੇ ਸੰਬੰਧ ਟੁੱਟ ਜਾਂਦੇ ਨੇ, ਜਾਗਰਤ ਅਵਸਥਾ ਦੇ ਸੰਬੰਧ ਸਥਾਪਨ ਹੋ ਜਾਂਦੇ ਨੇ। ਰੋਜ਼ ਐਸਾ ਹੁੰਦਾ ਹੈ, ਦਿਨ ਦੇ ਸੰਬੰਧ ਰਾਤ ਨੂੰ ਟੁੱਟ ਜਾਂਦੇ ਨੇ, ਰਾਤ ਦੇ ਸੰਬੰਧ ਦਿਨ ਨੂੰ ਟੁੱਟ ਜਾਂਦੇ ਨੇ। ਐਸਾ ਤੇ ਰੋਜ਼ ਹੋ ਰਿਹਾ, ਲੇਕਿਨ ਮਨੁੱਖ ਐਸਾ ਮੰਨ ਲੈਂਦਾ ਹੈ ਰਾਤ ਦੇ ਸੰਬੰਧ ਟੁੱਟ ਗਏ ਨੇ, ਚਲੋ ਸੁਪਨਾ ਸੀ, ਹੁਣ ਇਸ ਪੁਰਸ਼ ਨੂੰ ਕੌਣ ਸਮਝਾਵੇ ਦਿਨ ਦੇ ਸੰਬੰਧ ਵੀ ਟੁੱਟ ਗਏ ਨੇ, ਰਾਤ ਨੂੰ ਇਹ ਵੀ ਸੁਪਨਾ ਹੈ। ਦਿਨ ਨੂੰ ਤੂੰ ਪ੍ਰਭਾਵਿਤ ਹੋ ਰਿਹਾ, ਪ੍ਰਭਾਵਿਤ ਤੂੰ ਰਾਤ ਨੂੰ ਵੀ ਆਉਂਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵਡਹੰਸ ਰਾਗ ਦੇ ਇੱਕ ਸ਼ਬਦ ਵਿੱਚ ਫਰਮਾਨ ਕਰਦੇ ਨੇ, ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝ ਕਨ ਪਿਆਰੇ ਭੇਜ ਨਾ ਸਕਾਂ ਕੋਏ। ਤੂੰ ਆਇਆ ਵੀ ਮੇਰੇ ਸੁਪਨੇ ਚ ਆਇਆ। ਤੂੰ ਸੁਪਨਾ ਤੇ ਉਦੋਂ ਤੱਕ ਹੀ ਚੱਲਦਾ ਜਿਤਨੇ ਚਿਰ ਤੱਕ ਨੀਂਦ ਹੈ। ਸੁਪਨੇ ਦਾ ਆਪਣਾ ਪੀਰੀਅਡ ਹੈ, ਆਪਣੀ ਅਵਧੀ ਹੈ, ਸੁਪਨੇ ਦਾ ਆਪਣਾ ਸਮਾਂ ਹੈ, 20 ਮਿੰਟ 25 ਮਿੰਟ। ਸੁਪਨਾ ਤੇ ਟੁੱਟੇਗਾ, ਸੁਪਨਾ ਤੇ ਮਿੱਟੇਗਾ। ਕਦੀ ਕਦੀ ਸੁਪਨਾ ਇਤਨਾ ਪ੍ਰਭਾਵਿਤ ਕਰ ਦਿੰਦਾ ਹੈ ਕਿ ਮਨੁੱਖ ਦੀ ਨੀਂਦ ਟੁੱਟ ਜਾਂਦੀ ਹੈ, ਅੱਖ ਖੁੱਲ ਜਾਂਦੀ ਹੈ। ਕਦੀ ਕਦੀ ਐਸਾ ਵੀ ਆਉਂਦਾ ਹੈ ਦਿਨ ਦੇ ਸੁਪਨੇ ਵੀ ਇਤਨੇ ਪ੍ਰਭਾਵਿਤ ਕਰ ਦਿੰਦੇ ਨੇ ਔਰ ਮਨੁੱਖ ਦੀ ਵਾਸਤਵਿਕ ਅੱਖ ਖੁੱਲ ਜਾਂਦੀ ਹੈ ਔਰ ਉਹ ਕਹਿ ਦਿੰਦਾ ਹੈ ਮੇਰੀਆਂ ਅੱਖਾਂ ਤੇ ਅੱਜ ਖੁੱਲੀਆਂ ਨੇ, ਅਸਲੀਅਤ ਅੱਜ ਨਮੋਦਾਰ ਹੋਈ, ਅਸਲੀਅਤ ਅੱਜ ਮੇਰੇ ਤੇ ਜੋ ਹੈ ਪ੍ਰਗਟ ਹੋਈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਸੁਪਨੇ ਤੋਂ ਮਨ ਪ੍ਰਭਾਵਿਤ ਹੋ ਗਿਆ, ਮੈਂ ਜਲ ਭਰਿਆ ਰੋਏ ਅੱਖਾਂ ਰੋ ਰਹੀਆਂ ਨੇ। ਪਰ ਹੈ ਇਹ ਪ੍ਰਭੂ ਮਿਲਾਪ ਦਾ ਸੁਪਨਾ ਤੇ ਸੁਪਨੇ ਦੇ ਟੁੱਟਦੇ ਆ, ਉਹ ਮਿਲਾਪ ਤੇ ਟੁੱਟ ਗਿਆ, ਲੇਕਿਨ ਮਨ ਤੇ ਜੋ ਪ੍ਰਭਾਵ ਬਾਕੀ ਹੈ ਉਹ ਤੇ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਆਏ ਨਾ ਸਕਾਂ ਤੁਝ ਕਨ ਪਿਆਰੇ ਭੇਜ ਨਾ ਸਕਾਂ ਕੋਈ। ਸਾਰੀ ਰਾਤ ਕਦੀ ਸੁਖਤ ਸੁਪਨੇ ਚੱਲਦੇ ਨੇ, ਕਦੀ ਦੁਖਤ, ਕਦੀ ਕੋਮਲ ਸੁਪਨੇ ਚੱਲਦੇ ਨੇ, ਕਦੀ ਡਰਾਉਣੇ ਭਿਆਨਕ। ਦਿਨ ਵੀ ਇਸ ਤਰ੍ਹਾਂ ਹੀ ਲੰਘਦਾ ਹੈ, ਕੁਛ ਸੁਖ ਦੇ ਲਮਹੇ ਲੰਘਦੇ ਨੇ, ਕੁਛ ਦੁੱਖ ਦੇ, ਕੁਛ ਮਿਲਾਪ ਦੇ ਲਮਹੇ ਲੰਘਦੇ ਨੇ, ਕੁਝ ਵਿਛੋੜੇ ਦੇ, ਕੁਝ ਹੱਸਦਿਆਂ ਹੋਇਆ ਸਮਾਂ ਲੰਘਦਾ ਹੈ, ਕੁਛ ਰੋਂਦਿਆਂ ਹੋਇਆ। ਇਹ ਤੇ ਅਸੀਂ ਦੇਖਦੇ ਹਾਂ, ਦਿਨ ਦਾ ਸੁਪਨਾ ਵੀ ਇਸ ਤਰ੍ਹਾਂ ਹੀ ਹੈ। ਕੁਝ ਚਿੰਤਾ ਦੇ ਚ ਲੰਘਦੇ ਨੇ, ਫਿਕਰ ਦੇ ਚ ਲੰਘਦੇ ਨੇ, ਕੁਝ ਰਸ ਦੇ ਚ ਲੰਘਦੇ ਨੇ।
ਰਾਤ ਦੇ ਸੁਪਨੇ ਵੀ ਐਸੇ ਨੇ। ਰਾਤ ਦੇ ਸੁਪਨੇ ਸਵੇਰੇ ਜਾਗ ਕੇ ਸਾਨੂੰ ਸਾਰੇ ਦੇ ਸਾਰੇ ਯਾਦ ਨਹੀਂ ਰਹਿੰਦੇ। ਜਿਹੜੇ ਸੁਪਨੇ ਖਾਸ ਨੇ, ਵਿਸ਼ੇਸ਼ ਨੇ, ਜਿਨ੍ਹਾਂ ਨੇ ਬਹੁਤ ਪ੍ਰਭਾਵਿਤ ਕੀਤਾ ਹੋਵੇ, ਚਾਹੇ ਉਹ ਦੁਖਦ ਸੁਪਨਾ ਸੀ ਜਾਂ ਸੁਖਦ, ਉਹ ਸਵੇਰੇ ਜਾਗ ਕੇ ਵੀ ਯਾਦ ਰਹਿੰਦਾ। ਜ਼ਿੰਦਗੀ ਇੱਕ ਸੁਪਨਾ ਹੈ, ਦਿਨ ਦੀਆਂ ਵੀ ਸਾਰੀਆਂ ਘਟਨਾਵਾਂ ਸਾਨੂੰ ਯਾਦ ਨਹੀਂ ਰਹਿੰਦੀਆਂ, ਉਹੀ ਯਾਦ ਰਹਿੰਦੀਆਂ ਨੇ ਜਿਨ੍ਹਾਂ ਤੋਂ ਕਿਧਰੇ ਬਹੁਤ ਚੋਟ ਮਿਲੀ ਹੋਵੇ ਜਾਂ ਜਿਨ੍ਹਾਂ ਤੋਂ ਕਿਧਰੇ ਬਹੁਤ ਸੁੱਖ ਮਿਲਿਆ ਹੋਵੇ, ਉਹੀ ਯਾਦ ਰਹਿੰਦੀਆਂ। ਬਾਕੀ ਤਾਂ ਸਾਰਾ ਮਨੁੱਖ ਭੁੱਲ ਜਾਂਦਾ ਹੈ, ਬਾਕੀ ਤਾਂ ਕੁਛ ਵੀ ਚੇਤੇ ਨਹੀਂ ਰਹਿੰਦਾ। ਅਗਰ ਮਨੁੱਖ ਕਿਧਰੇ ਜ਼ਿਕਰ ਵੀ ਕਰਦਾ ਹੈ ਤਾਂ ਉਸੇ ਦਾ ਜ਼ਿਕਰ ਕਰਦਾ ਹੈ ਜਿਸ ਘੜੀ ਕਿਧਰੇ ਕਿਸੇ ਤੋਂ ਬਹੁਤ ਚੋਟ ਲੱਗੀ ਹੈ ਜਾਂ ਕਿਸੇ ਤੋਂ ਕੋਈ ਸੁੱਖ ਮਿਲਿਆ, ਇਸੇ ਦਾ ਹੀ ਤਾਂ ਜ਼ਿਕਰ ਕਰਦਾ ਹੈ, ਬਾਕੀ ਤਾਂ ਨਹੀਂ। ਤਾਂ ਰਾਤ ਦੇ ਸੁਪਨੇ ਵੀ ਇਸ ਤਰ੍ਹਾਂ ਦੇ ਨੇ। ਇਹ ਜੋ ਸੁਪਨਾ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਸਿਰਫ ਉਹੀ ਸੁਪਨਾ ਨਹੀਂ ਜੋ ਤੂੰ ਰਾਤ ਨੂੰ ਵੇਖ ਰਿਹਾ ਹੈ, ਜੋ ਤੂੰ ਦਿਨ ਨੂੰ ਵੇਖ ਰਿਹਾ ਹੈ, ਇਹ ਵੀ ਸੁਪਨਾ ਹੈ। ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ। ਸੁਪਨਾ ਹੈ ਨਹੀਂ ਹੈ, ਸੁਪਨੇ ਦੇ ਚੋਂ ਮਿਲ ਜੋ ਮਿਲਿਆ ਦੁੱਖ ਤੇ ਸੁੱਖ ਨਹੀਂ ਹੈ, ਪਰ ਜੋ ਮਨ ਪ੍ਰਭਾਵਿਤ ਹੋਇਆ ਉਹ ਤੇ ਹੈ। ਦਿਨ ਨੂੰ ਵੀ ਜੋ ਕੁਛ ਸਾਨੂੰ ਮਿਲਿਆ ਇਹ ਨਹੀਂ ਹੈ, ਲੇਕਿਨ ਮਨ ਜੋ ਪ੍ਰਭਾਵਿਤ ਹੋਇਆ ਉਹ ਤੇ ਹੈ। ਕਿਧਰੇ ਕਿਧਰੇ ਇਸ ਦੀ ਐਸੀ ਵੀ ਵਿਆਖਿਆ ਕੀਤੀ ਗਈ ਜੋ ਕਿਧਰੇ ਇੱਕ ਰੂਪ ਬਿਆਨ ਕੀਤਾ ਗਿਆ। ਮਾਇਆ ਅਨਰਵਚਨੀ ਹੈ, ਇੱਕ ਰੂਪ ਨਹੀਂ ਬਿਆਨ ਕਰ ਸਕਦੇ। ਅਸੀਂ ਐਸਾ ਨਹੀਂ ਕਹਿ ਸਕਦੇ ਕਿ ਨਹੀਂ ਹੈ, ਨਹੀਂ, ਐਸਾ ਕਹਿਣਾ ਪਏਗਾ ਸ਼ਾਇਦ ਹੈ, ਸ਼ਾਇਦ ਨਹੀਂ ਹੈ, ਹੈ ਵੀ ਨਹੀਂ ਵੀ। ਅੱਜ ਤੋਂ 2500 ਸਾਲ ਪਹਿਲੇ ਇੱਕ ਮਹਾਨ ਪ੍ਰਤਿਭਾਸ਼ਾਲੀ ਆਤਮਾ ਜਗਤਗੁਰੂ ਸ਼ੰਕਰਾਚਾਰੀਆ ਨੇ ਐਲਾਨੀਆਂ ਕਿਹਾ, ਸੰਸਾਰ ਨਹੀਂ ਹੈ, ਮਾਇਆ ਹੈ, ਮਾਇਆ ਹੈ, ਸਭ ਕੁਛ ਮਾਇਆ ਹੈ। ਤੋ ਮਾਇਆ ਕੀ ਹੈ? ਜੋ ਦਿਖਾਈ ਦੇਵੇ, ਪ੍ਰਭਾਵਿਤ ਕਰੇ, ਪਰ ਹੈ ਨਹੀਂ। ਬਨਾਰਸ ਦੀ ਗੱਲ, ਗੰਗਾ ਤੋਂ ਇਸ਼ਨਾਨ ਕਰਕੇ ਆ ਰਹੇ ਨੇ, ਰਸਤੇ ਵਿੱਚ ਇੱਕ ਖਾਕ ਰੂਪ ਆਪਣੀ ਝਾੜੂ ਨਾਲ ਰਸਤਾ ਸਾਫ ਕਰ ਰਿਹਾ ਸੀ। ਤਾਂ ਚੂੰਕਿ ਜ਼ਮੀਨ ਸਾਫ ਕਰ ਰਿਹਾ, ਧਰਤੀ ਸਾਫ ਕਰ ਰਿਹਾ, ਨਿਗਾਹਾਂ ਵੀ ਧਰਤੀ ਤੇ, ਭਾਂਡੇ ਸਾਫ ਕਰਨੇ ਨੇ ਤਾਂ ਨਿਗਾਹ ਭਾਂਡੇ ਤੇ ਰੱਖਣੀ ਪੈਂਦੀ ਹੈ, ਬਸਤਰ ਸਾਫ ਕਰਨੇ ਨੇ ਤਾਂ ਨਿਗਾਹ ਬਸਤਰਾਂ ਤੇ ਰੱਖਣੀ ਪੈਂਦੀ ਹੈ। ਜ਼ਮੀਨ ਸਾਫ ਕਰ ਰਿਹਾ ਸੀ, ਵਿਚਾਰੇ ਦੀਆਂ ਨਿਗਾਹਾਂ ਜ਼ਮੀਨ ਤੇ। ਕੋਲੋ ਲੰਘੇ ਸ਼ੰਕਰਾਚਾਰੀਆ, ਝਾੜੂ ਛੂ ਗਈ ਉਹਨਾਂ ਦੇ ਬਸਤਰਾਂ ਨਾਲ, ਉਹਨਾਂ ਦੇ ਤਨ ਨਾਲ। ਗਰਜ ਉੱਠੇ ਸ਼ੰਕਰਾਚਾਰੀਆ, ਐ ਦੁਸ਼ਟ, ਐ ਸ਼ੂਦਰ, ਤੂੰ ਮੈਨੂੰ ਭ੍ਰਸ਼ਟ ਕਰ ਦਿੱਤਾ। ਮੈਂ ਹੁਣੇ ਤੋਂ ਗੰਗਾ ਤੋਂ ਇਸ਼ਨਾਨ ਕਰਕੇ ਆਇਆ, ਤੇਰੀ ਛਾਇਆ ਨੇ ਮੈਨੂੰ ਭ੍ਰਸ਼ਟ ਕਰ ਦਿੱਤਾ। ਸ਼ੂਦਰ ਕੁਝ ਆਤਮਦਰਸੀ ਸੀ, ਪੂਰਵਲੇ ਸੰਸਕਾਰਾਂ ਕਰਕੇ ਕੁਝ ਰੱਬੀ ਚਿੰਤਨ ਕਰਦਾ ਸੀ। ਹੱਥ ਜੋੜ ਕੇ ਕਹਿਣ ਲੱਗਾ, ਸਵਾਮੀ ਜੀ, ਸਾਰਾ ਸੰਸਾਰ ਮਾਇਆ ਹੈ, ਸ਼ੂਦਰ ਦੀ ਛਾਇਆ ਮਾਇਆ ਨਹੀਂ ਹੈ। ਤੁਸੀਂ ਕਹਿੰਦੇ ਹੋ ਸੰਸਾਰ ਨਹੀਂ ਹੈ, ਸ਼ੂਦਰ ਹੈ, ਤਾਂ ਫਿਰ ਤੇ ਸੰਸਾਰ ਨਾਲੋਂ ਵੀ ਵੱਡਾ ਇਹ ਸ਼ੂਦਰ ਹੋ ਗਿਆ, ਨਿਰੰਕਾਰ ਨਾਲੋਂ ਵੀ ਵੱਡਾ ਇਹ ਸ਼ੂਦਰ ਹੋ ਗਿਆ, ਕਿਉਂਕਿ ਹੈ ਇਹ ਸ਼ਬਦ ਸਿਰਫ ਈਸ਼ਵਰ ਵਾਸਤੇ ਆਖਿਆ ਜਾ ਸਕਦਾ ਹੈ। ਸੰਸਾਰ ਵਾਸਤੇ ਤੇ ਆਖਣਾ ਪੈਂਦਾ ਹੈ, ਹੈ ਸ਼ਾਇਦ ਨਹੀਂ ਹੈ, ਨਹੀਂ ਹੈ ਸ਼ਾਇਦ ਹੈ। ਤਾਂ ਤੁਸੀਂ ਧਨ ਹੋ, ਮੈਨੂੰ ਅਮਰ ਕਰ ਦਿੱਤਾ ਹੈ, ਸ਼ੂਦਰ ਹੈ, ਰੱਬ ਹੈ, ਸ਼ੂਦਰ ਹੈ। ਹੱਥ ਜੁੜ ਗਏ ਸ਼ੰਕਰਾਚਾਰੀਏ ਦੇ, ਮਿੱਤਰਾ ਮਾਫ ਕਰੀ, ਭੁੱਲ ਹੋ ਗਈ, ਸੰਸਕਾਰਾਂ ਕਰਕੇ ਚਲੇ ਆ ਰਹੇ ਪਰੰਪਰਾ ਦੀ ਵਿਚਾਰਾਂ ਕਰਕੇ ਮੈਂ ਐਸਾ ਕਹਿ ਬੈਠਾ, ਤਾਂ ਹੁਣ ਮੈਂ ਆਖਦਾ ਇਹ ਛਾਇਆ ਵੀ ਮਾਇਆ ਹੈ, ਤੂੰ ਵੀ ਮਾਇਆ ਹੈ, ਤੂੰ ਮੈਨੂੰ ਭ੍ਰਸ਼ਟ ਕੀਤਾ, ਮੈਂ ਵੀ ਮਾਇਆ, ਮੇਰਾ ਭ੍ਰਸ਼ਟ ਹੋਣਾ ਵੀ ਮਾਇਆ, ਸਭ ਕੁਛ ਮਾਇਆ। ਜੈਸੇ ਇਹ ਕਿਸੇ ਨੂੰ ਭਾਸਦੀ ਹੈ ਸਭ ਕੁਛ ਮਾਇਆ, ਕਹਿੰਦੇ ਨਾ ਉੱਥੇ ਹੀ ਪਰਮਾਤਮਾ ਪ੍ਰਗਟ ਆਉਂਦਾ ਹੈ, ਉੱਥੇ ਹੀ ਈਸ਼ਵਰ ਪ੍ਰਗਟ ਆਉਂਦਾ ਹੈ। ਲੇਕਿਨ ਹੁਣ ਮਾਇਆ ਦੇ ਪ੍ਰਭਾਵ ਤੋਂ ਕੌਣ ਨਿਕਲੇ? ਮਾਇਆ ਦੀ ਪੂਜਾ ਕਰਕੇ ਮਾਇਆ ਦੇ ਪ੍ਰਭਾਵ ਤੋਂ ਮਨੁੱਖ ਨਿਕਲ ਨਹੀਂ ਸਕਦਾ। ਇਹ ਦੇਸ਼ ਭਾਰਤ ਦੇਸ਼ ਧਾਰਮਿਕ ਆਖਿਆ ਜਾਂਦਾ ਹੈ, ਲੇਕਿਨ ਇੱਥੇ ਦਾ ਸਭ ਤੋਂ ਵੱਡਾ ਜਿਹੜਾ ਤਿਉਹਾਰ ਹੈ ਦੀਵਾਲੀ, ਲਕਸ਼ਮੀ ਪੂਜਨ ਆਉਂਦਾ ਹੈ। ਧਨ ਦੀ ਪੂਜਾ, ਪੈਸਿਆਂ ਦੀ ਪੂਜਾ, ਸੋਨੇ ਦੇ ਸਿੱਕਿਆਂ ਦੀ ਪੂਜਾ, ਚਾਂਦੀ ਦੇ ਸਿੱਕਿਆਂ ਦੀ ਪੂਜਾ। ਮਾਇਆ ਨੂੰ ਵਰਤਦੇ ਤੇ ਸਾਰੇ ਲੋਕ ਨੇ ਮਾਇਆ ਦਾ ਪੂਜਨ ਇਹ ਦੇਸ਼ ਕਰਦਾ ਹੈ, ਹੈਰਾਨਗੀ। ਤੇ ਜਿੱਥੇ ਧਨ ਦੀ ਪੂਜਾ ਹੈ, ਧਨ ਹੀ ਭਗਵਾਨ ਹੈ, ਉੱਥੇ ਫਿਰ ਭਗਵਾਨ ਤੇ ਇੱਕ ਪਦਾਰਥ ਬਣ ਕੇ ਰਹਿ ਜਾਏਗਾ, ਇੱਕ ਵਸਤੂ ਬਣ ਕੇ ਰਹਿ ਜਾਏਗਾ। ਔਰ ਵਾਕਈ ਇਸ ਦੇਸ਼ ਦੇ ਵਿੱਚ ਭਗਵਾਨ ਵਸਤੂ ਬਣ ਕੇ ਰਹਿ ਗਿਆ। ਜਿਵੇਂ ਹਰ ਚੀਜ਼ਾਂ ਨੂੰ ਵਰਤਣਾ ਹੈ, ਬਸ ਇਸ ਨੂੰ ਵੀ ਆਪਣੇ ਲਾਭ ਲਈ, ਆਪਣੇ ਸੰਸਾਰਿਕ ਲਾਭ ਲਈ ਵਰਤਣਾ। ਪ੍ਰਭਾਵ ਤਾਂ ਹੈ ਸੰਸਾਰ ਦਾ ਬੜਾ ਪ੍ਰਬਲ, ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਹੈ ਸੁਪਨਾ, ਕਾਸ਼ ਇਹ ਤੇਰੇ ਤੇ ਪ੍ਰਤੀਤ ਹੋਵੇ। ਠੀਕ ਹੈ, ਇਹ ਪ੍ਰਭਾਵ ਸੰਸਾਰ ਦੇ ਕੁਝ ਚੰਗੇ ਵੀ ਹੋ ਸਕਦੇ ਨੇ, ਔਰ ਇਹ ਚੰਗੇ ਪ੍ਰਭਾਵ ਪੈਣ, ਇਸ ਲਈ ਸਤਸੰਗ ਹੈ। ਤੋ ਜੇ ਦਿਨ ਨੂੰ ਕੁਝ ਚੰਗੇ ਪ੍ਰਭਾਵ ਪੈ ਸਕਦੇ ਨੇ, ਰਾਤ ਨੂੰ ਵੀ ਕੁਝ ਚੰਗੇ ਪ੍ਰਭਾਵ ਪੈ ਸਕਦੇ ਨੇ। ਚੰਗੇ ਸੁਪਨੇ, ਚੰਗੇ ਦ੍ਰਿਸ਼। ਕਹਿੰਦੇ ਨੇ ਸੂਫੀ ਸੰਤ ਜਨਾਬ ਹਾਫਿਜ਼, ਰਾਤ ਨੂੰ ਸੁਪਨਾ ਆਇਆ ਔਰ ਸੁਪਨੇ ਦੇ ਖੁਦਾ ਦੀ ਝਲਕ, ਔਰ ਖੁਦਾ ਕਹਿ ਰਿਹਾ ਫਕੀਰ ਕੁਛ ਮੰਗ ਲੈ, ਅੱਜ ਅਸੀਂ ਤੈਨੂੰ ਦੇਣ ਲਈ ਆਇਆ, ਅੱਜ ਤੁਸੀਂ ਬਹੁਤ ਪਿਆਰੇ ਲੱਗੇ, ਅੱਜ ਸਭ ਕੁਝ ਤੈਥੋਂ ਨਿਛਾਵਰ ਕਰਨ ਲਈ ਆਇਆ, ਮੰਗ। ਇਹ ਫਕੀਰ ਵੀ ਆਪਣਾ ਸੁਪਨਾ ਲਿਖਦਾ ਹੈ, ਕਹਿੰਦਾ ਸੁਪਨੇ 'ਚ ਹੀ ਖੁਦਾ ਮਿਲਿਆ, ਸੁਪਨੇ 'ਚ ਹੀ ਖੁਦਾ ਨੇ ਆਖਿਆ ਮੰਗ, ਔਰ ਸੁਪਨੇ ਦੇ 'ਚ ਹੀ ਮੈਂ ਖੁਦਾ ਤੋਂ ਮੰਗਿਆ। ਕੀ ਮੰਗਿਆ? ਮਖੁਨ ਬੇਦਾਰ ਅਜ਼ੀਂ ਖਵਾਬਮ ਖੁਦਾਰਾ ਕਿ ਦਾਰਮ ਇਸ਼ਰਤ ਖੁਸ਼ਬਾ ਖਿਆਲਸ। ਐ ਮੇਰੇ ਖੁਦਾ, ਜੇ ਕੁਛ ਦੇਣਾ ਹੀ ਹੈ ਤਾਂ ਹੁਣ ਐਸੀ ਬਖਸ਼ਿਸ਼ ਕਰੀ ਮੈਨੂੰ ਜਗਾਵੀ ਨਾ, ਇਹ ਨੀਂਦ ਮੇਰੀ ਚੱਲਦੀ ਰਹਿ, ਇਹ ਸੁਪਨਾ ਮੇਰਾ ਚੱਲਦਾ ਰਹਿ, ਇਹ ਸੁਪਨਾ ਬਹੁਤ ਅੱਛੇ ਖਿਆਲਾਂ ਨਾਲ ਭਰਿਆ ਹੈ, ਇਹ ਸੁਪਨਾ ਬਹੁਤ ਅੱਛਾ ਪ੍ਰਭਾਵ ਦੇ ਰਿਹਾ ਹੈ, ਇਹ ਸੁਪਨਾ ਬਹੁਤ ਆਨੰਦ ਬਣਾ ਰਿਹਾ ਹੈ। ਜਦ ਕੋਈ ਸੁਪਨੇ ਦੇ ਖੁਦਾ ਕੋਲੋਂ ਵੀ ਖੁਦਾ ਨੂੰ ਮੰਗੇ, ਤਾਂ ਉਸ ਮਨੁੱਖ ਦੀ ਦੁਨੀਆ ਸੱਚ ਹੋ ਜਾਂਦੀ ਹੈ, ਉਸ ਮਨੁੱਖ ਦਾ ਜੀਵਨ ਸੱਚ ਹੋ ਜਾਂਦਾ ਹੈ, ਔਰ ਉਸ ਮਨੁੱਖ ਲਈ ਸੰਸਾਰ ਨਿਰੰਕਾਰ ਹੋ ਜਾਂਦਾ ਹੈ। ਪੰਜਾਬੀ ਦੇ ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਪੰਜਾਬੀ ਦੁਨੀਆ ਦੇ ਵਿੱਚ, ਪੰਜਾਬੀ ਅਦਬ ਦੇ ਵਿੱਚ ਆਪਣੀ ਇੱਕ ਅਛੂਤੀ ਸ਼ਾਨ ਰੱਖਦੇ ਨੇ, ਔਰ ਵਲਵਲੇ ਅੰਗੇਜ਼ ਰੁਬਾਈਆਂ ਅਕਸਰ ਇਹਨਾਂ ਦੀ ਜ਼ਬਾਨ 'ਚੋਂ, ਇਹਨਾਂ ਦੀ ਆਤਮਾ 'ਚੋਂ ਨਿਕਲਦੀਆਂ ਸਨ। ਲੱਗਦਾ ਕੁਝ ਇਸੇ ਤਰ੍ਹਾਂ ਦਾ ਸੁਪਨਾ ਉਹਨਾਂ ਨੇ ਵੀ ਦੇਖਿਆ, ਤਦੀ ਤੇ ਸੁਪਨੇ ਨੂੰ ਕਲਮਬੰਦ ਕਰਨ ਲਈ ਬੈਠ ਗਏ। ਹੁਣੇ ਮੈਂ ਅਰਜ਼ ਕੀਤੀ, ਦਿਨ ਨੂੰ ਵੀ ਕੁਛ ਐਸੀਆਂ ਘਟਨਾਵਾਂ ਘਟਦੀਆਂ ਨੇ ਜਿਨ੍ਹਾਂ ਤੋਂ ਅਸੀਂ ਪ੍ਰਭਾਵਿਤ ਹੋ ਜਾਂਦੇ ਹਾਂ ਔਰ ਸਾਨੂੰ ਯਾਦ ਰਹਿੰਦੀਆਂ ਨੇ ਤਾਂ ਜ਼ਿੰਦਗੀ। ਕੁਛ ਐਸੇ ਸੁਪਨੇ ਵੀ ਨੇ ਜੋ ਭੁਲਾਏ ਵੀ ਜਾਣ ਤੇ ਨਹੀਂ ਭੁੱਲਦੇ, ਵਾਰ ਵਾਰ ਯਾਦ ਆਉਂਦੇ ਨੇ। ਉਸ ਸੁਪਨੇ ਬਾਰੇ ਭਾਈ ਸਾਹਿਬ ਇੰਝ ਕਹਿੰਦੇ ਨੇ, ਸੁਪਨੇ ਵਿੱਚ ਤੁਸਾਂ ਮਿਲੇ ਅਸਾਨੂੰ, ਅਸਾਂ ਧਾ ਗਲਵਕੜੀ ਪਾਈ, ਪਰ ਨਿਰਾ ਨੂਰ ਤੁਸਾਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਤੁਸੀਂ ਤੇ ਨਿਰਾ ਹੀ ਚਾਨਣਾ, ਕਿਸੇ ਦਾ ਦਿਨ ਵੀ ਅੰਧੇਰਾ ਆਉਂਦੀ ਹੈ, ਕਿਸੇ ਦਾ ਰਾਤ ਵੀ ਪ੍ਰਕਾਸ਼ਮਾਨ ਆਉਂਦੀ, ਕਿਸੇ ਦਾ ਦਿਨ ਵੀ ਤਾਰੀਕ ਆਉਂਦਾ ਹੈ, ਕਿਸੇ ਦੀ ਰਾਤ ਦੀ ਤਾਰੀਕੀ ਵੀ ਮਹਾਨ ਪ੍ਰਕਾਸ਼, ਮਹਾਨ ਉਜਾਲਾ ਆਉਂਦੀ ਹੈ। ਦਰਅਸਲ ਕਬਰਾਂ ਦੇ ਉੱਤੇ ਦੀਵੇ ਤੇ ਸਾਰਾ ਜਗਤ ਜਲਾਉਂਦਾ ਹੈ, जीवन का दीपक कोई कोई जलांदा है। इसनु मैं किसे वक्त इंज बयान कीता सी, कौन जलाए मजारों पे दीपक, हम हयात को दीपक किए देते हैं। जिंदगी नु दीवा बनाण विच ऐसे जुटे हाँ, कौन कबरां ते दीवे जलाए, कौन मड़ियां ते दीवे जलाए। जद ऐसी सूझ पै जांदी है, हयात दा दीपक रोशन हो जांदा है, संसार दा रूप कुछ होर दिखाई देंदा है। जैसे अंधेरे च कुछ होर दिखाई देंदा है, रोशनी च कुछ होर दिखाई देंदा है, अख खुलदी है तो निरंकार दिखाई देंदा है, अख बंद होंदी है तो संसार दिखाई देंदा है। जिन्हां जिन्हां नूं संसार दिखाई देंदा है बंद अख है, ते बंद अख नूं ते कह सकदे आं अंधी अख। और जिन्हां जिन्हां दी अख खुल गई है उन्हां नूं निरंकार दिखाई देंदा है। और गुरु नानक ने ऐलानिया कह दिता, अंधे ए ना आखियन जिन मुख लोयण नाए, अंधे से ही नानकार जो खसमो घुथे जाए। भुल के भी इन्हां नूं अंधा ना आखो जिन्हां दियां ए दो अखां कम नहीं कर दियां। संसार नहीं दिखाई देंदा, ए नहीं अंधे। अंधे ओ ने जिन्हां दी तीसरी अख नहीं खुली ते निरंकार नहीं दिखाई देंदा। वो तीसरा नेत्र है, उसनु अनुभव प्रकाश कहंदे ने। ये दो अखां मिलियां ने, इन्हां दी वरतों कर ताकि एक दिन ये बंद होवन, उस तो पहले वो तीसरी अख खुल जाए। लेकिन अक्सर ऐसा होंदा है एक दिन ये भी दो अखां हमेशा लई बंद हो जांदियां, तीसरी खुलदी नहीं, जिंदगी आकारत चली जांदी है। तीसरी जद खुलदी है तो निरंकार दिखाई देंदा है। ये दो खुलियां ने संसार दिखाई देंदा है, इंज कह लो अंधेरा दिखाई देंदा है, इन्हां दो अखां नाल प्रकाश उस तीसरी अख नाल जो है दिखाई देंदा है। अंधेरा दिखाई दे रहा है माया, और ये सारी माया उस प्रभु दी जो है छाया है। इस माया बारे शब्द शायद है शायद नहीं है, शायद नहीं है शायद है। जितनी देर दे असी कहंदे आ नहीं है उतनी देर दे हो जाती है, और जद असी कहंदे आ है उतनी देर दे ए नहीं हो जाती। असी कहंदे आ बचपना है, एक दिन ऐसा आउंदा है कहंदे ने नहीं है। फिर कहंदे आ जवानी है, एक दिन ऐसा आ जांदा है कह देंदे आ जवानी नहीं है। और एक दिन ऐसा आ जांदा है कहना पैंदा है ए बुढ़ेपा है, ए बुढ़ा है। पर एक दिन ऐसा भी हो जाता है नहीं रहा बुढ़ा, जो है ते कल ना हो जाए बस उसे नु माया कहंदे ने, और जो है ते सदी भी है उसे नु सच कहंदे ने, उसे नु परमात्मा कहंदे ने, उसे नु ईश्वर कहंदे ने। ईश्वर तो बाद अगर कोई समझण वास्ते धार्मिक दुनिया च होर विशा है तो वह है माया, वह है हवा।